ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੰਦੇ ਬਹਾਦਰ ਨੂੰ ਸਤਿਗੁਰੂ ਮਹਾਰਾਜ ਨੇ ਪੰਜ ਤੀਰ ਦੇ ਕੇ ਅਤੇ ਪੰਜ ਵੀਰ ਯੋਧੇ ਬਾਬਾ ਵਿਨੋਦ ਸਿੰਘ, ਬਾਬਾ ਬਾਜ ਸਿੰਘ, ਬਾਬਾ ਕਾਨ ਸਿੰਘ ਜੀ ਵਰਗੇ ਮਹਾਂਪੁਰਸ਼ ਨਾਲ ਭੇਜੇ ਹਨ, ਜੋ ਆ ਕੇ ਇਕੱਠੇ ਹੋਏ ਇੱਕ ਥਾਂ 'ਤੇ ਟੇਹਾ ਪਿੰਡ। ਸੋ ਉੱਥੋਂ ਆਪਣਾ ਗੁਰਾਂ ਦਾ ਹੁਕਮ ਮੰਨ ਕੇ, ਕਿਉਂਕਿ ਨੁਰੰਗਾ ਮਰ ਚੁੱਕਿਆ ਹੈ, ਬਹਾਦਰ ਸ਼ਾਹ ਨੇ ਜਵਾਬ ਦੇ ਦਿੱਤਾ ਹੈ। ਗੁਰਾਂ ਨੇ ਬਚਨ ਕਿਹਾ ਸੀ ਕਿ ਸਾਨੂੰ ਇਹ ਜਿਹੜੇ ਕੈਦੀ ਨੇ, ਸਾਡੇ ਦੋਸ਼ੀ ਲੋਕ ਨੇ, ਇਹ ਦੇ ਦਿਓ। ਸੋ ਇਹ ਮੰਨਿਆ ਨਹੀਂ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਅਸੀਂ ਆਪੇ ਹੀ ਬਦਲਾ ਲੈ ਰਹੇ ਹਾਂ। ਤੂੰ ਜਵਾਬ ਦੇ ਦਿੱਤਾ, ਅਸੀਂ ਤੈਨੂੰ ਵਡਿਆਈ ਦੇਣੀ ਚਾਹੁੰਦੇ ਸੀ, ਪਰ ਇਹਦੇ ਵਿੱਚ ਤੇਰਾ ਹੀ ਨੁਕਸਾਨ ਹੋਣਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬੰਦੇ ਬਹਾਦਰ ਨੂੰ ਪਾਵ ਕੇ ਭਾਈ ਗੁਰਬਖਸ਼ ਸਿੰਘ ਜੀ ਨੂੰ ਭੇਜਿਆ ਹੈ ਅੰਮ੍ਰਿਤ ਛਕਾ ਕੇ। ਤਿਆਰ ਪ੍ਰਤਿਆਰ ਗੁਰੂ ਕੇ ਸਿੰਘ ਨੇ ਔਰ ਗੁਰਾਂ ਦੇ ਹੁਕਮ ਮੁਤਾਬਕ ਪਿੰਡਾਂ ਦੇ ਵਿੱਚ ਹੌਲੀ ਹੌਲੀ ਉਹਨਾਂ ਇਲਾਕਿਆਂ ਦੇ ਵਿੱਚ ਹਮਲਾ ਕੀਤਾ ਜਿੱਥੇ ਦੋਸ਼ੀ ਲੋਕ ਰਹਿੰਦੇ ਸਨ, ਅਤੇ ਸਿੰਘਾਂ ਨੂੰ ਹੌਲੀ ਹੌਲੀ ਹੁਕਮਨਾਮੇ ਗੁਰਾਂ ਨੇ ਭੇਜ ਦਿੱਤੇ ਨੇ। ਮਾਝੇ ਦੇ ਸਿੰਘ ਜਿਨ੍ਹਾਂ ਬਾਰੇ ਗੁਰਾਂ ਨੇ ਹੁਕਮਨਾਮੇ 'ਚ ਲਿਖਿਆ ਕਿ ਉਹ ਬੜੇ ਹਠੈਲ ਹਠੀ ਯੋਧੇ ਨੇ, ਮਝੈਲਾਂ ਨੂੰ ਨਾਲ ਜ਼ਰੂਰ ਲੈਣਾ, ਮਲਵਈ ਜਿਹੜੇ ਨੇ ਤੁਹਾਡੇ ਕੋਲ ਛੇਤੀ ਪਹੁੰਚ ਜਾਣਗੇ, ਕਿਉਂਕਿ ਮਾਲਵਾ ਨੇੜੇ ਹੈ। ਇਸ ਤਰ੍ਹਾਂ ਹੌਲੀ ਹੌਲੀ ਜਥਿਆਂ ਦੇ ਜਥੇ ਚੱਲ ਕੇ ਬੰਦੇ ਬਹਾਦਰ ਨੂੰ ਆ ਕੇ ਸਿੰਘਾਂ ਦੇ ਮਿਲੇ ਨੇ, ਕਿਉਂਕਿ ਬੜੀ ਦੇਰ ਦਾ ਗੁੱਸਾ ਸੀ ਮਨ 'ਚ। ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਅਤੇ ਚਮਕੌਰ ਦੀ ਗੜੀ 'ਚ, ਸ੍ਰੀ ਆਨੰਦਪੁਰ ਸਾਹਿਬ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ, ਉਹ ਸਿੰਘਾਂ ਨੂੰ ਵਾਰ ਵਾਰ ਯਾਦ ਆਉਂਦੀਆਂ ਸਨ ਕਿ ਕਦੋਂ ਵਾਹਿਗੁਰੂ ਸਾਨੂੰ ਸਮਾਂ ਦੇਵੇਗਾ ਕਿ ਅਸੀਂ ਇਹਨਾਂ ਤੁਰਕਾਂ ਤੋਂ ਬਦਲੇ ਲਵਾਂਗੇ। ਇਸ ਤਰ੍ਹਾਂ ਗੁਰਾਂ ਦਾ ਹੁਕਮ ਮੰਨਦਿਆਂ ਹੋਇਆਂ ਮੁਸਤਫਾਬਾਦ ਤੱਕ ਪਹੁੰਚੇ ਅਤੇ ਸਢੌਰੇ ਜਾ ਕੇ ਪਹਿਲਾਂ ਪੀਰ ਬੁੱਧੂ ਸ਼ਾਹ ਦਾ ਬਦਲਾ ਲੈਣਾ ਹੈ। ਸਵਾਉ ਸ਼ਰਵਣ ਕਰਦੇ ਹਾਂ ਅੱਗੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ। ਮੈਂ ਪ੍ਰਗਟਿਓ ਮਰਦਾ ਗੰਮੜਾ ਵਰਿਆਮ ਅਕੇਲਾ, ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰਚੇਲਾ, ਤਹੀਂ ਪ੍ਰਕਾਸ਼ ਅਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਕੱਲ੍ਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਹੈ। ਕੁਦਰਤੀ ਗੱਲ ਹੈ ਕਿ ਕਥਾ ਵੀ ਮਹਾਰਾਜ ਦਸਵੇਂ ਪਾਤਸ਼ਾਹ ਦੀ ਸ਼ਰਵਣ ਕਰ ਰਹੇ ਹਾਂ। ਆਓ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਿਉਂ ਪਏ ਮੁਸਤਫਾਬਾਦ ਜਾਏ ਪੁਰ ਮਾਰਾ ਲੁੱਟਿਓ।
ਜਾਣਕਾਰੀ ਇਕੱਠੀ ਕੀਤੀ ਹੈ, ਪਰ ਭਾਈ ਵੀਰ ਸਿੰਘ ਜੀ ਸਾਡੇ ਹੁਣ ਦੇ ਜੋ ਨਵੇਂ ਹਨ ਇਸ ਸਮੇਂ ਦੇ ਲਿਖਾਰੀ, ਉਹ ਲਿਖਦੇ ਨੇ ਕਵੀ ਜੀ ਨੂੰ ਮੁਸਤਫਾਬਾਦ ਪਰ ਹੀ ਪਹਿਲਾਂ ਹੱਲਾ ਬੋਲਣ ਦੀ ਖਬਰ ਗਲਤ ਮਿਲੀ ਹੈ। ਅਸਲ ਵਾਕਿਆ ਤੇ ਇਉਂ ਹੈ ਕਿ ਬੰਦਾ ਸ਼ੇਰ ਖੰਡੇ ਖਰਖੌੜੇ ਅੱਪੜ ਕੇ ਉਡੀਕ ਵਿੱਚ ਲੱਗਾ ਕਿ ਮਾਝੇ ਮਾਲਵੇ ਦੇ ਸਿੰਘ ਆ ਮਿਲਣ ਤਾਂ ਲੜਾਂ। ਨਿਰੇ ਲੁੱਟ ਦੇ ਪ੍ਰੇਮੀਆਂ ਜਾਂ ਆਮ ਛੇੜਾਂ ਨਾਲ ਸਰਹਿੰਦ ਮਾਰ ਲੈਣੀ ਬੰਦਾ ਜਾਣਦਾ ਸੀ ਕਿ ਸੁਖੱਲੀ ਨਹੀਂ। ਇਹ ਲੋਕ ਤਾਂ ਮੁਸ਼ਕਲ ਪਈ ਤੇ ਪਹਿਲਾਂ ਹੀ ਭੱਜ ਜਾਣਗੇ ਜਿਹੜੇ ਲੁਟੇਰੇ ਨੇ। ਅਸਲ ਕੰਮ ਤਾਂ ਸਿੰਘਾਂ ਨੇ ਕਰਨਾ ਹੈ, ਇਸ ਲਈ ਉਹ ਜਥਿਆਂ ਦੀ ਉਡੀਕ ਵਿੱਚ ਲੱਗਾ। ਗੁਰੂ ਜੀ ਨੇ ਟੁਰਨ ਵੇਲੇ ਬੰਦੇ ਨੂੰ ਕਿਹਾ ਸੀ ਕਿ ਮਾਝੇ ਦੇ ਸਿੰਘ ਬੜੇ ਤਕੜੇ ਤੇ ਭਰੋਸੇ ਵਾਲੇ ਹੈ, ਮੇਰਾ ਰੂਪ ਨੇ। ਸੋ ਇਸ ਕਰਕੇ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਹੋਣਾ ਨੇ ਵੀ ਲਿਖਿਆ ਇਹ ਬਚਨ। ਸੋ ਉਹਨਾਂ ਨੂੰ ਕਹਿੰਦੇ ਨਾਲ ਜ਼ਰੂਰ ਲੈਣਾ। ਬੰਦਾ ਵੀ ਜਾਣਦਾ ਸੀ ਕਿ ਮਾਝਾ ਬੜਾ ਹਠੀਲਾ ਤੇ ਅੜਨ ਵਾਲਾ ਹੈ, ਮਾਲਵਾ ਨੇੜੇ ਹੈ ਤੇ ਮਾਲਵੇ ਦੇ ਸੋਹਣੇ ਲੜਾਕੇ ਜਵਾਨ ਸਿੰਘ ਪਹਿਲਾਂ ਅੱਪੜਨਗੇ। ਸੋ ਪਹਿਲਾਂ ਤਾਂ ਸਰਹਿੰਦ ਤੋਂ ਉਪਰੋਂ ਸਲੌਦੀ ਇਲਾਕੇ ਦੇ ਪਾਸ ਅਪੜੇ ਸਿੰਘ ਅਪੜੇ ਸਨ ਇਹਨਾਂ ਦੇ ਕੋਲੇ, ਇਹਨਾਂ ਦੇ ਆਗੂ ਆਲੀ ਸਿੰਘ ਤੇ ਮਾਲੀ ਸਿੰਘ। ਸੋ ਇਹ ਸੁਣਿਆ ਕਿ ਸਰੋਤ ਹੈ ਕਿ ਇਹ ਜਿਹੜੇ ਆਲੀ ਸਿੰਘ ਤੇ ਮਾਲੀ ਸਿੰਘ ਸਨ, ਗੁਰੂ ਜੀ ਦੇ ਹੱਥੋਂ ਬਾਬਾ ਮਾਲੀ ਸਿੰਘ ਨੇ ਅੰਮ੍ਰਿਤ ਛਕਿਆ ਹੋਇਆ ਸੀ। ਇਹ ਦੋਵੇਂ ਸਰਹਿੰਦ ਦੇ ਫੌਜਦਾਰ ਪਾਸ ਨੌਕਰ ਸਨ। ਵਜ਼ੀਰ ਖਾਂ ਨੇ ਬੰਦਾ ਆਇਆ ਸੁਣ ਕੇ ਇਹ ਕੈਦ ਕਰ ਲਏ, ਪਰ ਇਹਦੀ ਕੈਦ ਵਿੱਚੋਂ ਨਿਕਲ ਕੇ ਆਪਣਾ ਜਥਾ ਬਣਾ ਕੇ ਜਾ ਮਿਲੇ। ਇਹ ਸਿੰਘ 20 ਦੀ ਗਿਣਤੀ ਵਾਲੇ ਸਨ, ਪਰ ਸੀ 20 ਲੱਖ ਦੇ ਬਰਾਬਰ, ਬੜੀ ਤਾਕਤ ਵਾਲੇ ਸਿੰਘ ਜਾ ਕੇ ਇੱਥੇ ਇਕੱਠੇ ਹੋਏ। ਪੱਕੇ ਸਿੰਘ ਹਟੀਲੇ ਸਨ। ਹੁਣ ਮਾਲਵੇ ਦੇ ਜਥੇ ਵੀ ਪੜਨ ਲੱਗੇ। ਭਾਈ ਰੂਪੇ ਦੇ ਧਰਮ ਸਿੰਘ ਹੁਣੀ ਇਹ ਵੀ ਆ ਕੇ ਮਿਲੇ ਜਥਾ ਲੈ ਕੇ। ਭਾਈ ਭਗਤੂ ਦੇ ਭਾਈ ਫਤਿਹ ਸਿੰਘ ਜੀ ਜਥਾ ਲੈ ਕੇ ਮਿਲੇ। ਫਤਿਹ ਸਿੰਘ ਮਹਾਰਾਜ ਤੋਂ ਵੀ ਤਕੜਾ ਜਥਾ ਪੁੱਜਾ, ਜੇ ਕੋਈ ਸਿਰ ਕੱਢ ਚਾਰ ਆਦਮੀ ਲੈ ਕੇ ਤੁਰਦਾ ਰਾਹ ਵਿੱਚ ਉਹਨੂੰ ਹੋਰ ਬੰਦੇ ਮਿਲ ਜਾਂਦੇ, ਪਰ ਮਾਝੇ ਵਾਲੇ ਜਥੇ ਅਜੇ ਨਹੀਂ ਪਹੁੰਚੇ ਸਨ। ਤੇ ਬੰਦਾ ਬਹਾਦਰ ਉਹਨਾਂ ਦੀ ਉਡੀਕ ਵਿੱਚ ਹੀ ਸੀ ਕਿ ਜਦੋਂ ਵੀ ਉਹ ਸਿੰਘ ਪਹੁੰਚ ਗਏ, ਉਹਨਾਂ ਸਿੰਘਾਂ ਨੂੰ ਨਾਲ ਲੈ ਕੇ ਫਿਰ ਮੈਂ ਸਰਹੰਦ ਤੇ ਹਮਲਾ ਕਰਾਂਗਾ। ਇਸ ਕਰਕੇ ਪਹਿਲਾਂ ਛੋਟੇ ਛੋਟੇ ਥਾਵਾਂ ਤੇ ਜਿਵੇਂ ਦੱਸਿਆ ਕਿ ਮੁਸਤਫਾ ਬਾਦ ਜਾਏਪੁਰ ਮਾਰਾ, ਲੁੱਟਿਓ ਖੋਜ ਖੋਜ ਕਰ ਸਾਰਾ, ਭਾਲ ਭਾਲ ਕੇ ਸਾਰਾ ਲੁੱਟ ਲਿਆ।
ਅਦਕ ਦਰਬ ਵਸਤੂ ਸਮਝਾਇਆ, ਲੈ ਲੋਕਨ ਚਿਤ ਚਾਓ ਵਧਾਇਆ।
ਹੁਣ ਜਿਹੜੇ ਵਿੱਚ ਲੁਟੇਰੇ ਸਨ ਉਹਨਾਂ ਦਾ ਕੰਮ ਹੀ ਇਹ ਸੀ, ਲੁੱਟਣ ਵਾਲੇ ਹੋ ਕੇ। ਜਿੰਨਾ ਅਸਲ ਵਿੱਚ ਇਹ ਲੁਟੇਰੇ ਨਹੀਂ, ਖਿਆਲ ਕੀਤਾ ਜਾਂਦਾ ਕਿ ਤੁਰਕ ਲੁਟੇਰੇ ਸਨ ਜਿਨ੍ਹਾਂ ਨੇ ਹਿੰਦੂ ਲੋਕਾਂ ਦੇ ਅਤੇ ਹੋਰ ਲੋਕਾਂ ਦੇ ਪੈਸੇ ਪਦਾਰਥ ਲੁੱਟ ਲੁੱਟ ਕੇ ਆਪਣੇ ਘਰਾਂ ਵਿੱਚ ਜਮ੍ਹਾਂ ਕਰਕੇ ਐਸ਼ੋ ਆਰਾਮ ਕੀਤੇ, ਅਤੇ ਹਿੰਦੂ ਅਤੇ ਹੋਰ ਜਿਹੜੇ ਲੋਕ ਸਨ ਉਹ ਗਰੀਬੀ ਨਾਲ ਜੂਝ ਰਹੇ ਸਨ, ਉਹਨਾਂ ਲੋਕਾਂ ਨੇ ਆਪਣਾ ਹੀ ਸਮਾਨ ਵਾਪਸ ਲੁੱਟਿਆ ਇਹਨਾਂ ਤੋਂ।
ਕੀਤਕ ਧਨੀ ਪਏ ਨਰ ਮਹਾ, ਲੁੱਟੇ ਗ੍ਰਾਮ ਜਾਏ ਜੈ ਕਹਾ।
ਹੁਣ ਕਈ ਤੁਰਕ ਸਨ ਉਹ ਲੋਕਾਂ ਦਾ ਲੁੱਟ ਲੁੱਟ ਕੇ, ਗਰੀਬਾਂ ਦਾ ਖੂਨ ਚੂਸ ਚੂਸ ਕੇ, ਮਲਕ ਭਾਗੋ ਦੀ ਤਰ੍ਹਾਂ ਬੜੇ ਅਮੀਰ ਹੋ ਕੇ ਬੈਠੇ ਸਨ। ਉਹਨਾਂ ਨੂੰ ਜਾ ਕੇ ਫਿਰ ਇਹਨਾਂ ਜਿਹੜੇ ਦਲਾਂ ਨੇ ਲੁੱਟਣਾ ਕੀਤਾ ਹੈ।
ਪਰ ਭਾਰੀ ਵਿੱਚ ਦੇਸ਼ ਭਾਗ ਚਲੇ ਨਰ ਨਾਰ ਵਿਸ਼ੇਸ਼,
ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ, ਅਤੇ ਜਿਹੜੇ ਤੁਰਕਾਂ ਦੇ ਨਰ ਨਾਰੀ ਸਨ ਬੰਦੇ ਸਨ ਇਹਨਾਂ ਦੇ, ਉਹ ਦੌੜਨੇ ਸ਼ੁਰੂ ਹੋ ਗਏ।
ਬੰਦੇ ਸੰਗ ਮਹਾਂਦਲ ਭਇਓ, ਲੁੱਟਣ ਕੋ ਅਲੰਬ ਇਕ ਲਇਓ।
ਬੰਦੇ ਦੇ ਨਾਲ ਬੜਾ ਭਾਰੀ ਦਲ ਇਕੱਠਾ ਹੋ ਗਿਆ, ਕਿਉਂ? ਲੁੱਟਣ ਵਾਸਤੇ। ਜਦੋਂ ਦੁਨੀਆਂ ਬਹੁਤ ਹੀ ਤੰਗ ਹੋ ਗਈ ਤੁਰਕਾਂ ਤੋਂ, ਖਾਣ ਨੂੰ ਕਹਿੰਦੇ ਰੋਟੀ ਨਹੀਂ ਸੀ ਮਿਲਦੀ ਲੋਕਾਂ ਨੂੰ, ਤੇ ਤੁਰਕਾਂ ਨੇ ਲੁੱਟ ਲੁੱਟ ਕੇ ਆਪਣੇ ਖਜ਼ਾਨੇ ਭਰ ਲਏ, ਤਾਂ ਦੁਨੀਆਂ ਮਜਬੂਰ ਹੋ ਕੇ ਇਹਨਾਂ ਨੂੰ ਲੁੱਟਣ ਲੱਗੀ ਹੈ।
ਕਈ ਹਜ਼ਾਰ ਚੰਮੂ ਹੋਏ ਗਈ, ਜਿਤ ਕਿਤ ਧੂਮ ਧਾਮ ਪ੍ਰਗਟੇ।
ਹੁਣ ਕਈ ਹਜ਼ਾਰ ਦੀ ਗਿਣਤੀ ਚ ਫੌਜ ਇਕੱਠੀ ਹੋ ਗਈ, ਜਿੱਥੇ ਕਿੱਥੇ ਬਹੁਤ ਧੂਮ ਧਾਮ ਮੱਚ ਗਈ।
ਗੁਰ ਕੋ ਕਹਿਓ ਸਿਮਰ ਕਰ ਬੰਦਾ, ਨਿਤ ਸਡੋਰਾ ਦੁਸ਼ਟ ਬਿਲੰਦਾ।
ਉਹ ਜਿਹੜੇ ਦੁਸ਼ਟ ਲੋਕ ਸਨ ਸਡੋਰੇ ਦੇ, ਗੁਰਾਂ ਨੇ ਕਿਹਾ ਸੀ ਕਿ ਪੀਰ ਬੁੱਧੂ ਸ਼ਾਹ ਸਾਡਾ ਬੜਾ ਪ੍ਰੇਮੀ ਸੀ, ਗੁਰੂ ਘਰ ਦੇ ਨਾਲ ਬੜਾ ਡੂੰਘਾ ਸੰਬੰਧ ਸੀ, ਮਾੜੇ ਉਹਨੇ ਆਪਣੇ ਪੁੱਤਰ ਵੀ ਆਪਣੇ ਮੁਰੀਦ ਵੀ ਸ਼ਹੀਦ ਕਰਵਾਏ, ਇਸ ਕਰਕੇ ਪਹਿਲਾਂ ਸਡੋਰੇ ਜਾ ਕੇ ਉਹਨਾਂ ਤੁਰਕਾਂ ਕਾਜੀਆਂ ਤੋਂ ਬਦਲਾ ਲੈਣਾ।
ਤਿਸ ਮਾਰਨ ਕੋ ਚਿਤੂ ਮੰਗਾਇਓ, ਕਰਿਓ ਕੀਚ ਕੂਚ ਨਿਜ ਹੁਕਮ ਅਲਾਇਓ।
ਫਿਰ ਜਾ ਕਰਕੇ ਤੁਰਕ ਉਥੋਂ ਦੇ ਮਾਰੇ ਕੂਚ ਕਰ ਦਿੱਤਾ, ਹੁਕਮ ਕਰਤਾ ਕਿ ਚਲੋ ਪਹਿਲਾਂ ਚੱਲ ਕੇ ਸਡੋਰਾ ਲੁੱਟੀਏ।
ਗੁਰ ਦਰੋਹੀ ਇਹ ਨਗਰ ਕੁਚਾਲਾ, ਬੁੱਧੂ ਸ਼ਾਹ ਜੋ ਸਾਧ ਬਿਸਾਲਾ।
ਇਹ ਗੁਰੂ ਦਾ ਦਰੋਹੀ ਨਗਰ, ਖੋਟੀ ਚਾਲੀ ਚੱਲਣ ਵਾਲੇ ਤੁਰਕ, ਪੀਰ ਬੁੱਧੂ ਸ਼ਾਹ ਜੀ ਜੋ ਸਤਿਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਸਾਧੂ ਬ੍ਰਹਮ ਗਿਆਨ ਵਿਚ ਰੱਤੇ ਹੋਏ ਸਨ।
ਗੁਰ ਪੱਖੀ ਲੱਖ ਕੁਟੰਬ ਸਮੇਤ, ਕਤਲ ਕਰਿਓ ਤੇ ਸਕਲ ਨਕੇਤ।
ਸੋ ਗੁਰਾਂ ਦਾ ਪੱਖੀ ਜਾਣ ਕੇ ਪੀਰ ਬੁੱਧੂ ਸ਼ਾਹ ਜੀ ਨੂੰ ਪਰਿਵਾਰ ਦੇ ਸਮੇਤ ਤੁਰਕਾਂ ਨੇ, ਜੋ ਆਪਣਾ ਇਹ ਜਾਣ ਕੇ ਕਿ ਗੁਰੂ ਘਰ ਨਾਲ ਪ੍ਰੇਮ ਕਿਉਂ ਕੀਤਾ, ਉੱਥੇ ਜਾ ਕੇ ਲੜਿਆ ਕਿਉਂ, ਮਹਾਰਾਜ ਨੂੰ ਮੱਥਾ ਕਿਉਂ ਟੇਕਦਾ, ਇਹਨਾਂ ਗੱਲਾਂ ਨੂੰ ਲੈ ਕੇ ਉਸ ਮਹਾਂਪੁਰਸ਼ ਨੂੰ ਸਮੇਤ ਪਰਿਵਾਰ ਦੇ ਕਤਲ ਕੀਤਾ।
ਗੁਰ ਕੋ ਕਹਿਓ ਸਿਮਰ ਕਰ ਬੰਦਾ, ਸੋ ਪਲਟਾ ਪੂਰਬ ਹੀ ਲੀਜੈ, ਹੀਲਾ ਕਾਲ ਕਤਲ ਕਰ ਦੀਜੈ।
ਸੋ ਸਤਿਗੁਰੂ ਮਹਾਰਾਜ ਦੇ ਕਹੇ ਮੁਤਾਬਕ ਪਹਿਲਾਂ ਹੀ ਬੰਦੇ ਬਹਾਦਰ ਨੇ ਇਹ ਜਿਹੜਾ ਸੀ ਸਡੌਰਾ ਨਗਰ ਗੁਰਾਂ ਦਾ ਬਚਨ ਮੰਨਦਾ ਹੋਇਆ ਪਲਟਾ ਕਹਿੰਦੇ ਪਹਿਲਾਂ ਇੱਥੋਂ ਹੀ ਲੈਣਾ ਸ਼ੁਰੂ ਕਰੀਏ ਹੱਲਾ ਕੀਤਾ ਤਕੜਾ ਕਹਿੰਦੇ ਹੱਲਾ ਕਰਕੇ ਇੱਥੇ ਜਿੰਨੇ ਤੁਰਕ ਨੇ ਇਹਨਾਂ ਨੂੰ ਸਿੱਧੇ ਸਾਰਿਆਂ ਨੂੰ ਝਟਕਾ ਕਰ ਦਿਓ ਕਤਲ ਕਰ ਦਿਓ ਜਾ ਕੇ ਕਿਸੇ ਨੂੰ ਨਹੀਂ ਛੱਡਣਾ ਇਸ ਤਰੀਕੇ ਨਾਲ ਗੁਰਾਂ ਦਾ ਹੁਕਮ ਹੈ
ਦਲ ਮੈਂ ਤੇ ਦੁੰਦਬ ਸਮਦਾਏ ਕਰਿਓ ਹੁਕਮ ਗੈ ਡੰਕ ਬਜਾਏ
ਸੋ ਬਹੁਤ ਸਾਰੇ ਦਲ ਦੇ ਵਿੱਚ ਨਗਾਰੇ ਵੱਜੇ ਅਤੇ ਹੁਕਮ ਕੀਤਾ ਉਨ੍ਹਾਂ ਨੇ ਉਸੇ ਵਕਤ ਨਗਾਰੇ ਬਜਾ ਕੇ ਚਾਲੇ ਪਾ ਦਿੱਤੇ
ਸਾਵਧਾਨ ਸਗਰੇ ਜਬ ਭਏ ਚੜੇ ਤੁਰੰਗਨ ਆਯੁਧ ਲਏ
ਜਦੋਂ ਸਾਵਧਾਨ ਹੋਏ ਜੋ ਚੜ ਕੇ ਚੱਲੇ ਨੇ ਆਪੋ ਆਪਣੇ ਸ਼ਸਤਰ ਲਏ ਆਪੋ ਆਪਣੇ ਘੋੜੇ ਲਏ ਪਹਿਲਾਂ ਪਿਆਰ ਨਾਲ ਮਨਾਇਆ ਲਿਖਿਆ ਬਚਨ ਜਦੋਂ 99 ਉਪਾਉ ਮੁੱਕ ਜਾਣ ਤਾਹੀਓ 100ਵਾਂ ਉਪਾਉ ਵਰਤਿਆ ਪਹਿਲੇ ਨੇ ਨਹੀਂ ਵਰਤਿਆ ਸਰੂਪ ਪਾਤਸ਼ਾਹ ਗੁਰੂ ਨਾਨਕ ਦੇਵ ਪਹਿਲੇ ਪਾਤਸ਼ਾਹ ਨੇ ਦੂਜਿਆਂ ਨੇ ਨਹੀਂ ਵਰਤਿਆ ਪੰਜਵਿਆਂ ਨੇ ਸ਼ਾਂਤ ਰਹਿ ਕੇ ਸ਼ਹੀਦੀ ਦਿੱਤੀ ਜਦੋਂ ਦੇਖਿਆ ਵੀ ਬਿਲਕੁਲ ਹੁਣ ਸਾਰੇ ਯਤਨ ਖਤਮ ਹੋ ਗਏ ਨੇ ਤਾਂ 10ਵੇਂ ਪਾਤਸ਼ਾਹ ਨੇ ਸ੍ਰੀ ਸਾਹਿਬ ਦੇ ਉੱਤੇ ਫਿਰ ਮੁੱਠੇ ਨੂੰ ਹੱਥ ਪਾਇਆ ਤਾਂ ਸ਼ਸਤਰ ਨੂੰ ਹੱਥ ਪਾਇਆ ਜਦੋਂ ਪਿਆਰ ਅਤੇ ਪ੍ਰੇਮ ਨਾਲ ਇਹ ਮੰਨੇ ਹੀ ਨਹੀਂ ਪਹਾੜੀਏ ਵੀ ਨਹੀਂ ਮੰਨੇ ਤੁਰਕ ਵੀ ਨਹੀਂ ਮੰਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰਵਾਲ ਦੇ ਮੁੱਠੇ ਨੂੰ ਫਿਰ ਹੱਥ ਪਾਉਣਾ ਜਾਇਜ਼ ਹੋ ਜਾਂਦਾ ਹੈ
ਬੰਦਾ ਹੋਏ ਸਹਾਇ ਸਵਾਰ ਬਾਬੇ ਜੁਗਮ ਸੰਗ ਮੈਂ ਧਾਰ
ਬੰਦਾ ਬਹਾਦਰ ਸਵਾਰ ਹੋਏ ਘੋੜੇ ਤੇ ਬਾਬੇ ਜੋ ਬਾਬਾ ਵਿਨੋਦ ਸਿੰਘ ਜੀ ਅਤੇ ਬਾਬਾ ਕਾਹਨ ਸਿੰਘ ਜੀ ਕਿਉਂਕਿ ਬਾਬੇ ਤਾਂ ਸੀ ਤੇਹਣ ਕੁੱਲ ਗੁਰੂ ਅੰਗਦ ਦੇਵ ਜੀ ਦੀ ਅਤੇ ਭੱਲੇ ਗੁਰੂ ਅਮਰਦਾਸ ਜੀ ਦੀ ਕੁੱਲ ਵਿਚ ਹੋਣ ਕਰਕੇ ਇਨ੍ਹਾਂ ਨੂੰ ਬਾਬੇ ਕਹਿੰਦੇ ਸਨ
ਜਾਏ ਸਡੋਰੇ ਕੋ ਤਬ ਘੇਰਾ ਤੁਪਕ ਤੋਪ ਚਾਲੀ ਤਿਸ ਬੇਰਾ
ਸਡੋਰੇ ਨਗਰ ਨੂੰ ਜਾ ਕੇ ਘੇਰ ਲਿਆ ਬਹੁਤ ਬੰਦੂਕਾਂ ਚੱਲੀਆਂ ਤੋਪਾਂ ਚੱਲੀਆਂ ਕਿਉਂਕਿ ਬੰਦੇ ਬਹਾਦਰ ਨੂੰ ਹੁਕਮ ਸੀ ਕਿ ਹੁਣ ਕੋਈ ਤਰਸ ਨਹੀਂ ਕਰਨਾ ਕਿਸੇ ਦਾ ਕੋਈ ਲਿਹਾਜ਼ ਨਹੀਂ ਸਿਰਫ ਰੱਬ ਦੇ ਬੰਦਿਆਂ ਨੂੰ ਛੱਡਣਾ ਜਿਵੇਂ ਮੂਲਾ ਸਾਧੂ ਸੀ ਸੁਨਾਮ ਵਾਲਾ ਅਤੇ ਦਿਆਲ ਦਾਸ ਇੱਥੋਂ ਦਾ ਸਰਹੰਦ ਵਾਲਾ ਸੀ ਬਸ ਇਹੋ ਜਿਹੇ ਬੰਦੇ ਚੰਗੇ ਚੰਗੇ ਤਪੱਸਵੀ ਲੋਕ ਜਿਹੜੇ ਨੇ ਉਨ੍ਹਾਂ ਨੂੰ ਛੱਡਣਾ ਅਤੇ ਹੋਰ ਕਿਸੇ ਤੁਰਕ ਦਾ ਕੋਈ ਲਿਹਾਜ਼ ਨਹੀਂ ਕਰਨਾ
ਪਹਿਲੇ ਵਹਿਰ ਨਿਫਸ ਕਰ ਲੜੇ ਸੈਯਦ ਖਾਨ ਮੁਗਲ ਗਨ ਅੜੇ
ਪਹਿਲਾਂ ਬਾਹਰ ਨਿਕਲ ਕੇ ਬਹੁਤ ਲੜੇ ਸੈਯਦ ਖਾਨ ਮੁਗਲ ਇਹ ਸਾਰੇ ਜਾਣੇ ਆ ਕੇ ਲੜੇ
ਕੜਾ ਕੜੀ ਮਾਚਿਓ ਕਮਸਾਨਾ
ਕੜਾ ਕੜੀ ਗੋਲੀਆਂ ਚੱਲੀਆਂ ਕਮਸਾਨ ਮੱਚਿਆ
ਗੋਰੀ ਚਲੀ ਤਨਕ ਤੇ ਬਾਨਾ
ਗੋਲੀਆਂ ਚੱਲੀਆਂ ਬੰਦੂਕਾਂ ਵਿਚੋਂ ਤਨਕ ਤੋਂ ਬਾਣ ਚੱਲੇ
ਪਹੁੰਚੋ ਔਰ ਕਾਲ ਕਰ ਜ਼ੋਰ
ਫਿਰ ਚਾਰੇ ਪਾਸਿਓਂ ਨਗਰ ਦੇ ਘੇਰਾ ਪਾ ਕੇ ਜ਼ੋਰ ਪਾ ਲਿਆ
ਦੇ ਤੁਰਕ ਗਨ ਕੇ ਮੁਖ ਮੋੜ
ਬਹੁਤ ਸਾਰੇ ਤੁਰਕਾਂ ਦੇ ਮੂੰਹ ਮੋੜ ਦਿੱਤੇ
ਬਾਹਰ ਠਹਿਰ ਨਾ ਸਕੇ ਲੜਾਏ ਬਰੇ ਦੁਰਗ ਮੈਂ ਵੈ ਸਮਦਾਈ
ਫਿਰ ਸਿੰਘਾਂ ਦੇ ਸਾਹਮਣੇ ਬਾਹਰ ਨਾ ਖੜ ਸਕੇ ਤੁਰਕ ਭੱਜ ਕੇ ਜਾ ਕੇ ਸਡੌਰੇ ਵਾਲੇ ਕਿਲੇ ਦੇ ਅੰਦਰ ਤੁਰਕ ਸਾਰੇ ਵੜ ਗਏ
ਬਾਕੀ ਕੰਧ ਸਥਾਨੀ ਉਤੰਗ ਵੱਡੋ ਮਵਾਸੀ ਹੋਏ ਨਾ ਭੰਗ
ਬੜੀ ਪੱਕੀ ਕੰਧ ਸੀ ਜਿਹਦੀ ਚਾਰੇ ਪਾਸੇ ਉੱਚੀ ਉੱਚੀ ਕਿਲੇ ਦੀ ਅਤੇ ਮਵਾਸੀ ਐਸਾ ਕਿਲਾ ਆਕੀ ਕਿਲਾ ਜਿੱਥੇ ਕੋਈ ਭੰਗ ਨਹੀਂ ਸੀ ਕਰ ਸਕਦਾ ਕੰਧ ਤੋੜ ਨਹੀਂ ਸਕਦਾ
ਤਿਸ ਕੋ ਲਾਏ ਮੋਰਚੇ ਥਿਰੇ ਗੋਰਾ ਚਲਨ ਸ਼ੁਰੂ ਗਨ ਕਰੇ
ਉਹਨੂੰ ਮੋਰਚੇ ਲਾ ਕੇ ਉੱਥੇ ਸਿੰਘ ਡਟ ਗਏ ਗੋਲਾ ਚਲਾਉਣਾ ਸ਼ੁਰੂ ਕੀਤਾ ਹੈ
ਸ਼ਾਹ ਕੁਮੈਤ ਪੀਰ ਇਕ ਤਾਂ ਜਿਸ ਕੀ ਕਬਰ ਸਕਣ ਚਿਨਮਾ
ਉੱਥੇ ਇਕ ਪੀਰ ਸੀ ਸ਼ਾਹ ਕੁਮੈਤ ਜਿਹਦੀ ਕਬਰ ਸੀ ਕੰਚਨ ਦੀ ਭਾਵ ਸੋਨੇ ਦੀ ਬਣੀ ਹੋਈ ਕਬਰ ਸੀ ਇਹਦੀ
ਜਾਮੀ ਕਰ ਪੀਤਰ ਬੋਲਾਗਾ ਬਹੁ ਉੱਚੋ ਜਗ ਮੈਂ ਜੇ ਜਾਗਾ
ਸਾਰੇ ਜਗ ਦੇ ਵਿਚ ਇਹ ਮਸ਼ਹੂਰ ਸੀ ਸ਼ਾਹ ਕੁਮੈਤ ਲੋਕੀ ਮੱਥਾ ਟੇਕਣ ਆਉਂਦੇ ਸੀ ਇਹਦੀ ਕਬਰ ਤੇ ਚਾਮੀ ਕਰ ਹੁੰਦਾ ਸੋਨਾ ਚਾਰੇ ਪਾਸੇ ਸੋਨਾ ਲਿਪਿਆ ਹੋਇਆ ਸੀ ਜਿੱਥੇ ਬਹੁਤ ਜ਼ਿਆਦੇ
ਪਾਹਨ ਦੁਰਗ ਬੀਚ ਤੇ ਮਾਰੇ ਦਲ ਪਰ ਬਰਖੇ ਪਟਨ ਪ੍ਰਹਾਰੇ
ਹੁਣ ਇਨ੍ਹਾਂ ਨੇ ਕੀ ਕੀਤਾ ਪੱਥਰ ਮਾਰਦੇ ਨੇ ਕਿਲੇ ਦੇ ਵਿਚੋਂ ਅਤੇ ਦਲ ਦੇ ਉੱਤੇ ਆ ਕੇ ਸਿੰਘਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਪੱਥਰ ਵੱਜਦੇ ਨੇ ਉਹ ਮਰਦੇ ਹਾਂ।
ਨਿਤ ਪ੍ਰਤ ਯੁੱਧ ਹੋਤ ਦੋ ਤੇਰਾ,
ਰੋਜ਼ ਬੜਾ ਭਾਰੀ ਜੰਗ ਹੁੰਦਾ ਹੈ।
ਹੀਲਾ ਕਾਲ ਕਾਲ ਪੱਟ ਪੀਰਾ,
ਹੱਲਾ ਕਾਲ ਕਾਲ ਕੇ ਬੜਾ ਭੱਟ ਜਿਹੜੇ ਸੂਰਮੇ ਨੇ ਇਹਨਾਂ ਲੜਾਈ ਹੁੰਦੀ।
ਅਰੇ ਉਹ ਦੁਰਗ ਟੁੱਟਿਓ ਜਬ ਨਾਈ,
ਹੁਣ ਕਿਲਾ ਅੜ ਗਿਆ ਕਿਉਂਕਿ ਕੰਧ ਤੋੜਨੀ ਬਹੁਤ ਔਖੀ ਹੈ।
ਬੰਦੇ ਯਤਨ ਵਿਚਾਰਿਓ ਤਾਈ,
ਸੋ ਬੰਦੇ ਨੇ ਫਿਰ ਇੱਕ ਯਤਨ ਵਿਚਾਰਿਆ।
ਬਹਿਰ ਬਡੋ ਦਮ ਦਮਾ ਉਸਾਰਾ, ਤੁਰਨ ਲਾਗੇ ਮੰਜ ਹਜ਼ਾਰਾ।
ਕਿਉਂਕਿ ਕਈ ਥਾਈ ਤਾਂ ਆਪਾਂ ਦੇਖਿਆ ਕਿ ਜੇ ਬਰਾਬਰ ਕਿਲੇ ਦੇ ਲਿਜਾ ਕੇ ਤੋਪ ਉੱਪਰ ਚੜਾ ਦਈਏ, ਜਿਵੇਂ ਦਸਵੇਂ ਪਾਤਸ਼ਾਹ ਨੇ ਭਗੌੜ ਸਾਹਿਬ, ਇਹ ਬਭੌਰ ਸਾਹਿਬ ਜਿਹੜਾ ਹੈ ਸਥਾਨ, ਇੱਥੇ ਬਰਾਬਰ ਲਿਜਾ ਕੇ ਤੋਪ ਚੜਾ ਕੇ ਦੂਜੀ ਪਹਾੜੀ ਤੇ ਹਮਲਾ ਕਰਕੇ ਕਿਲਾ ਜਿੱਤਿਆ। ਪਰ ਇੱਥੇ ਸਡੌਰੇ ਤਾਂ ਬਰਾਬਰ ਕੋਈ ਚੀਜ਼ ਨਹੀਂ ਸੀ ਕਿਲੇ ਦੇ। ਬੰਦੇ ਬਹਾਦਰ ਨੇ ਸਾਰਿਆਂ ਨੂੰ ਕਿਹਾ, ਜਿੰਨੀ ਵੀ ਮਿੱਟੀ ਹੁੰਦੀ ਵੱਧ ਤੋਂ ਵੱਧ ਚੱਕ ਕੇ ਲਿਆਓ, ਤਸਲੇ ਲੈ ਲਓ, ਇੱਥੇ ਵੱਡਾ ਉੱਚਾ ਇੱਕ ਨਾ ਦਮਦਮਾ ਬਣਾ ਦਿਓ, ਭਾਵ ਉੱਚਾ ਸਥਾਨ ਜਿੱਥੋਂ ਆਪਾਂ ਚੜਾ ਕੇ ਤੋਪ ਫਿਰ ਕਿਲੇ ਦੇ ਵਿੱਚ ਗੋਲੇ ਜਾ ਕੇ ਮਾਰਾਂਗੇ।
ਦਿਨ ਪ੍ਰਤ ਦਲ ਬਿਰਦੈ ਵੱਡ ਐਸੇ, ਹੋਏ ਸਵਾਈਆ ਡਿਓਡਾ ਜੈਸੇ।
ਦਿਨ ਪ੍ਰਤ ਦਿਲ, ਕਿਉਂ ਗੁਰੂ ਦੀ ਕਿਰਪਾ ਹੈ, ਹੁਕਮ ਹੈ ਮਹਾਰਾਜ ਦਾ, ਦੁਨੀਆਂ ਨੂੰ ਪ੍ਰੇਰਣਾ ਦੇ ਦਿੱਤੀ, ਅੰਦਰੋਂ ਬੈਠਾ ਸਾਰਿਆਂ ਦੇ ਆਪ ਹੀ, ਕਰ ਆਸਣ ਡਿੱਠੋ ਚਾਓ। ਦੁਨੀਆਂ ਨੂੰ ਇੱਕ ਪ੍ਰੇਰਣਾ ਅਕਾਲ ਪੁਰਖ ਵੱਲੋਂ ਹੀ ਹੋ ਗਈ, ਜਿੱਧਰ ਨੂੰ ਹੁਕਮ ਹੋਇਆ ਸਵਾਇਆ ਡਿਓਡਾ, ਦਿਨੋ ਦਿਨ ਖਾਲਸਾ ਵੱਧਦਾ ਗਿਆ।
ਦੂਰ ਦੂਰ ਲਗ ਲੁੱਟਣ ਧਾਵੈ, ਗਨ ਤਨ ਧਨ ਪੁਰਨ ਤੇ ਲਿਆਵੈ।
ਦੂਰ ਦੂਰ ਤੱਕ ਇਹਨਾਂ ਨੂੰ ਤੁਰਕਾਂ ਨੂੰ ਲੁੱਟਦੇ ਨੇ, ਬਹੁਤ ਸਾਰਾ ਉਹਨਾਂ ਦੇ ਘਰੋਂ ਧਾਨ ਕਣਕ, ਬਹੁਤ ਸਾਰੇ ਚੌਲ ਦਾਲਾਂ ਅਤੇ ਕਿਤਨਾ ਹੀ ਰੁਪਈਆ ਲਿਆਉਂਦੇ ਨੇ।
ਭਾਉ ਤੰਗ ਦਮ ਦਮਾ ਉਚੇਰਾ, ਚੱਡ ਬੰਦਾ ਉਪਰ ਤਿਸ ਬੇਰਾ।
ਇਹ ਜਿਹੜਾ ਦਮਦਮਾ ਸੀ ਬਾਹਰਲੇ ਪਾਸੇ, ਇਹਨਾਂ ਨੇ ਕਰਕੇ ਬਹੁਤ ਸਾਰੀ ਮਿੱਟੀ ਦਾ ਢੇਰ ਵੱਡਾ ਸਾਰਾ ਉੱਚਾ ਲਾ ਲਿਆ, ਤੇ ਬੰਦਾ ਬਹਾਦਰ ਉਹਦੇ ਉੱਤੇ ਚੜ ਕੇ ਦੇਖਣ ਲੱਗਿਆ।
ਦ੍ਰਿਸ਼ਟ ਦੁਰਗ ਕੇ ਬਿਖੈ ਲਗਾਈ, ਸਤਿਗੁਰ ਸਾਰੇ ਚਿਉ ਸਮਹਾਏ।
ਸੋ ਕਿਲੇ ਦੇ ਅੰਦਰ ਫੇਰ ਬੰਦੇ ਨੇ ਦ੍ਰਿਸ਼ਟੀ ਲਾ ਕੇ ਸਤਿਗੁਰੂ ਜੀ ਵਾਲਾ ਤੀਰ ਫੇਰ ਇੱਕ ਖਿੱਚ ਲਿਆ।
ਹੁਕਮ ਦਿਓ ਦਲ ਕੋ ਹੋਏ ਹੇਲਾ, ਸੁਣ ਚੋ ਦਿਸ਼ਾ ਸ਼ੋਰ ਬੱਡ ਮੇਲਾ।
ਹੁਕਮ ਹੋ ਗਿਆ ਇਧਰੋਂ ਦਲ ਨੂੰ ਕਿ ਤੁਸੀਂ ਤਕੜਾ ਹੱਲਾ ਕਰੋ। ਸੁਣ ਕੇ ਦਲ ਨੇ ਚਾਰੇ ਪਾਸਿਓਂ ਉਸ ਕਿਲੇ ਦੇ ਉੱਤੇ ਹੱਲਾ ਕਰ ਦਿੱਤਾ।
ਤਾਏ ਤਾਏ ਗੱਡ ਕੋ ਲੱਗ ਗਏ, ਤਾਛਿਨ ਸਪਾਟੇ ਅਰੂਡਤ ਭਏ।
ਧਾ ਧਾ ਕੇ ਛੇਤੀ ਦੇ ਨਾਲ ਕਿਲੇ ਦੇ ਨਾਲ ਜਾ ਲੱਗੇ, ਤਾਛਿਨ ਛੇਤੀ ਦੇ ਨਾਲ ਜਿਹੜੇ ਸੂਰਮੇ ਸਨ ਉੱਪਰ ਚੜ ਗਏ।
ਉਮੰਡ ਪਰਿਓ ਦਲ ਬੀਚ ਪ੍ਰਵੇਸ਼ੇ, ਬਜਿਓ ਖੜਕ ਰਿਪ ਕਦਨ ਵਿਸ਼ੇਸ਼ੇ।
ਉਮੜ ਪਿਆ ਸਾਰਾ ਦਲ ਵਿੱਚ ਪ੍ਰਵੇਸ਼ ਹੋ ਗਿਆ। ਸੋ ਸਾਰੇ ਜਣੇ ਕਿਲੇ ਦੇ ਨਾਲ ਬਣਾ ਲਿਆ ਦਮਦਮਾ ਉੱਚਾ, ਪਹਿਲਾਂ ਤਾਂ ਉੱਪਰ ਚੜ ਕੇ ਦੇਖਿਆ, ਫਿਰ ਉਹਦੇ ਬਰਾਬਰ ਸਾਰੇ ਜਣੇ ਪਹੁੰਚ ਗਏ, ਅੰਦਰ ਛਾਲਾਂ ਮਾਰੀਆਂ। ਉਹ ਜਿਹੜਾ ਇੱਕ ਤੀਰ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਖਿੱਚਿਆ ਸੀ, ਉਹਦਾ ਮਤਲਬ ਸੀ ਸ਼ਹੀਦੀ ਫੌਜਾਂ ਦੀ ਮਦਦ ਮੰਗੀ ਸੀ। ਫਿਰ ਸ਼ਹੀਦੀ ਫੌਜਾਂ ਨੇ ਫੌਜਾਂ ਦੀ ਮਦਦ ਕਰ ਦਿੱਤੀ। ਇਹ ਸ਼ਹੀਦੀ ਫੌਜਾਂ ਦਾ ਕੋਈ ਔਖਾ ਹੀ ਨਹੀਂ ਹੁੰਦਾ, ਕੋਈ ਵੀ ਕੰਮ ਇਹਨਾਂ ਵਾਸਤੇ ਔਖਾ ਨਹੀਂ ਹੁੰਦਾ। ਸੋ ਕਈ ਵਾਰੀ ਐਸਾ ਹੁੰਦਾ, ਕਈ ਕੰਮ ਇਤਨੇ ਕਠਿਨ ਹੁੰਦੇ ਨੇ ਕਿ ਇਹਨਾਂ ਲਈ ਤੇ ਖੱਬੇ ਹੱਥ ਦਾ ਸਾਰਾ ਹੀ ਕੰਮ ਝੱਟ ਕਰ ਦਿੰਦੇ ਨੇ।
ਤਛਾ ਮੁੱਛ ਕਰ ਅੰਗ ਘਨੇਰੇ, ਬਿਥਰੀ ਲੋਥ ਪੋਤ ਗਨੇਰੇ।
ਤੱਛਾ ਮੁੱਛ ਕਰ ਤੇ ਅੰਗ ਸਾਰਿਆਂ ਦੇ ਵੜ ਦਿੱਤੇ, ਜਾ ਕੇ ਅੰਦਰ ਬਹੁਤ ਸਾਰੀਆਂ ਲੋਥਾਂ ਤੁਰਕਾਂ ਦੀਆਂ ਖਿਲਾਰ ਦਿੱਤੀਆਂ।
ਇੱਕ ਬਾਰ ਹੀ ਸਕਲ ਬਿਨਾਸ਼ੇ, ਢਾਏ ਮੈਦਾਨ ਕੀਨ ਚੋਂ ਪਾਸੇ।
ਇੱਕੋ ਬਾਰ ਹੀ ਸਾਰੇ ਨਾਸ ਕਰ ਦਿੱਤੇ, ਢਾ ਕੇ ਪੱਧਰਾ ਕਰ ਦਿੱਤਾ, ਕਿਲਾ ਵੀ ਵਿੱਚ ਹੀ ਢਾ ਦਿੱਤਾ, ਸਾਰਾ ਕੁਛ ਢਾ ਕੇ ਪੱਧਰਾ ਮੈਦਾਨ ਹੀ ਬਣਾ ਦਿੱਤਾ।
ਔਰ ਨਗਰ ਮੈਂ ਦਲ ਭਰ ਗਏ,
ਫੇਰ ਨਗਰ ਦੇ ਵਿੱਚ ਸਾਰਾ ਦਲ ਪ੍ਰਵੇਸ਼ ਹੋ ਗਿਆ।
ਜੋ ਦੇਖਿਓ ਤੂਰਨ ਕੱਟ ਦਿਓ,
ਜਿਹੜਾ ਦੇਖਿਆ ਤੂਰਨ ਛੇਤੀ ਦੇ ਨਾਲ ਹੀ ਕੱਟ ਕੇ ਮਾਰਿਆ ਉਸੇ ਵਕਤ।
ਲੁੱਟਿਓ ਬੜੇ ਸਦਨ ਮੈਂ ਜਾਏ,
ਜਾ ਕੇ ਘਰਾਂ ਘਰਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ, ਕਿਉਂਕਿ ਸਤਿਗੁਰੂ ਜੀ ਦੇ ਜਿਹੜੇ ਸਿੰਘ ਨੇ ਉਹ ਤਾਂ ਜ਼ਿਆਦਾਤਰ ਫਿਰ ਪਿੱਛੇ ਹੀ ਰਹਿੰਦੇ ਸੀ, ਉਹਨਾਂ ਦਾ ਜਿਹੜਾ ਕੰਮ ਮਸਲਾ ਉਹ ਤਾਂ ਹੱਲ ਹੋ ਗਿਆ ਵੀ ਤੁਰਕ ਮਾਰ ਦਿੱਤੇ। ਫਿਰ ਇਹ ਲੁਟੇਰੇ ਜਿਹੜੇ ਸਨ ਇਹ ਆਪਣੇ ਹੀ ਕੰਮ ਸ਼ੁਰੂ ਕਰਨੇ, ਘਰਾਂ ਵਿੱਚ ਜਾ ਕੇ ਲੁੱਟਣਾ, ਲੁੱਟ ਇਹਨਾਂ ਨੂੰ ਮਾਫ਼ ਸੀ, ਲੁੱਟੂ ਟੋਲਾ ਬਹੁਤ ਲੋਕਾਂ ਦਾ ਇਕੱਠਾ ਹੋਇਆ ਹੋਇਆ, ਇਸ ਤਰੀਕੇ ਨਾਲ ਇਹਨਾਂ ਨੇ ਫਿਰ ਲੁੱਟਿਆ ਜਾ ਕੇ
ਮੁਗਲ ਪਠਾਨ ਨਾ ਸੈਯਦ ਛੋੜਾ,
ਕੋਈ ਨੀ ਛੱਡਿਆ, ਕੋਈ ਮੁਗਲ ਪਠਾਨ ਸੈਯਦ ਸਭ ਉਡਾ ਦਿੱਤੇ। ਬਹੁਤ ਜਿਹੜਾ ਘੋਰ ਪਾਪ ਇਹਨਾਂ ਨੇ ਕੀਤਾ ਸੀ, ਜਦੋਂ ਬੰਦਾ ਪਾਪ ਕਰਦਾ ਉਦੋਂ ਨੀ ਪਤਾ ਹੁੰਦਾ ਕਿ ਇਹਦਾ ਇੰਨਾ ਭਿਆਨਕ ਫਲ ਮਿਲਣਾ। ਤਾਂ ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪੱਛੋ ਤਾਈਆ। ਇਹਨਾਂ ਨੇ ਇਹੋ ਜਿਹਾ ਕੰਮ ਕੀਤਾ, ਸਾਹਿਬਜ਼ਾਦਿਆਂ ਦੀ ਸ਼ਹੀਦੀਆਂ, ਜ਼ਬਰਦਸਤੀ ਸਿੰਘਾਂ ਨਾਲ ਲੜਨਾ, ਬਹੁਤਾ ਹੀ ਜ਼ਿਆਦਾ ਉਪਦਰਵ ਖੜਾ ਕੀਤਾ ਸੀ ਜਦੋਂ। ਤਾਂ ਹੁਣ ਇਹਨਾਂ ਨੂੰ ਇਹ ਸਹਾਰਨਾ ਪਿਆ, ਇੰਨਾ ਯਾਦ ਨਹੀਂ ਸੀ ਕਿ ਸਾਡੇ ਨਾਲ ਇਹ ਹੋ ਜਾਵੇਗਾ।
ਹੁਣ ਬੰਦੇ ਚਿੱਤ ਵਿੱਚ ਵਿਚਾਰੀ ਨਹੀਂ ਪੀਰ ਕੀ ਕਬਰ ਬਿਦਾਰੇ।
ਫਿਰ ਬੰਦੇ ਨੇ ਚਿੱਤ ਦੇ ਅੰਦਰ ਸੋਚਿਆ ਕਿ ਆਹ ਜਿਹੜੀ ਪੀਰ ਦੀ ਕਬਰ ਹੈ ਜਿਹਨੂੰ ਬਾਹਲਾ ਜ਼ਿਆਦਾ ਲੋਕ ਮੰਨਦੇ ਨੇ, ਇਹ ਤਾਂ ਅਸੀਂ ਢਾਹੀ ਨਹੀਂ ਹੈ।
ਹਿੰਦੂ ਮ੍ਰਿਤਕ ਜਿਸ ਆਗੈ ਜਾਏ ਨਹੀਂ ਅਗਨ ਮੈਂ ਜਰੈ ਕਦਾਏ।
ਕਹਿੰਦੇ ਇਹ ਜਿਹੜੀ ਕਬਰ ਸੀ ਨਾ, ਇਹਦੇ ਅੱਗਿਓਂ ਜੇ ਕੋਈ ਹਿੰਦੂ ਲੰਘ ਜਾਂਦਾ ਸੀ ਉਹ ਫਿਰ ਕਹਿੰਦੇ ਸੜਦਾ ਨਹੀਂ ਸੀ, ਕਿਉਂਕਿ ਉਹਨੂੰ ਸਾੜ ਨਹੀਂ ਸੀ ਦਿੰਦੇ ਜ਼ਬਰਦਸਤੀ। ਕਹਿੰਦੇ ਉਹ ਪੀਰ ਦੀ ਕਬਰ ਕੋਲੋਂ ਇਹਨੂੰ ਕਿਉਂ ਲਿਆਂਦਾ ਹੈ।
ਇਸ ਕੋ ਛੋੜਨ ਨਾ ਇਨ ਆਛੋ ਰੁਚਿਰ ਮਸੀਤ ਬਿਦਾਰਨ ਬਾਂਛੋ।
ਕਹਿੰਦੇ ਇਹਨੂੰ ਛੱਡਣਾ ਚੰਗਾ ਨਹੀਂ, ਇਹ ਜਿਹੜੀ ਮਸੀਤ ਹੈ ਇਹਦੀ ਬਣੀ ਹੋਈ ਥਾਂ ਜਾਂ ਬਣਿਆ ਹੋਇਆ ਸੋਨਾ ਲੱਗਿਆ ਹੋਇਆ, ਇਹ ਲੋਕਾਂ ਤੇ ਮਾੜਾ ਪ੍ਰਭਾਵ ਜਿਹੜਾ ਪੈਂਦਾ ਇਹ ਹੁਣ ਨਾਲ ਲੱਗਦਾ ਹੀ, ਨਾਲ ਹੀ ਸਮਾਪਤੀ ਕਰ ਦਈਏ। ਹੁਣ
ਗਏ ਆਪ ਤੈ ਜਿਸ ਥਲ ਖਰੀ ਕੰਚਨ ਲਿਪਤ ਅਨਿਕ ਬਿਦ ਕਰੇ।
ਉੱਥੇ ਗਿਆ ਜਿੱਥੇ ਖੜੀ ਸੀ ਬਣਾ ਕਰਕੇ ਇਹਦਾ ਕਬਰਸਤਾਨ ਜਿਹਾ, ਉੱਥੇ ਸੋਨੇ ਨਾਲ ਲਿਪਿਆ ਸੀ ਚਾਰੇ ਪਾਸਿਓ।
ਜਾਨ ਸੁਬੰਦੇ ਕੋ ਆਗਮਨੋ ਡਗਮਗ ਕੰਪੀ ਕਮਰ ਸਾ ਭਵਨੋ।
ਜਦੋਂ ਬੰਦੇ ਦਾ ਆਗਮਨ ਸੁਣਿਆ, ਕਿਉਂਕਿ ਬੰਦੇ ਦੀ ਤਾਕਤ ਮਹਾਰਾਜ ਨੇ, ਇਹ ਤਾਂ ਪਹਿਲਾਂ ਨਹੀਂ ਸੀ ਮਾਣ, ਤਾਕਤ ਜਿਹੜੀ ਮਹਾਰਾਜ ਨੇ ਦਿੱਤੀ ਸੀ, ਬੰਦੇ ਮੂਹਰੇ ਕੁਛ ਨਹੀਂ ਸੀ ਖੜਦਾ, ਕੋਈ ਨਹੀਂ ਸੀ ਖੜਦਾ। ਕਬਰ ਜਦੋਂ ਬੰਦਾ ਪਹੁੰਚਿਆ, ਕਬਰ ਥਰ ਥਰ ਕੰਬਣ ਲੱਗ ਪਈ, ਸਣੇ ਇੱਟਾਂ ਦੇ ਸਾਰਾ ਕੁਝ ਜਿਵੇਂ ਭੁਚਾਲ ਆ ਜਾਂਦਾ ਨਾ, ਫਿਰ ਕੰਬਣਾ ਸ਼ੁਰੂ ਕਰ ਦਿੱਤਾ ਇਹਨੇ।
ਗੁਰ ਸਰ ਕੀ ਤਬ ਨੋਕ ਤਸਾਏ ਰਿਸਕਰ ਸਰ ਮੈਂ ਉੱਚ ਅਲਾਏ।
ਮਹਾਰਾਜ ਦਾ ਤੀਰ ਕੱਢ ਕੇ ਬੰਦੇ ਨੇ ਤਸਾ ਦਿੱਤਾ ਵਿੱਚ, ਫਿਰ ਉੱਚੀ ਆਵਾਜ਼ ਦੇ ਵਿੱਚ ਬੰਦੇ ਨੇ ਕਿਹਾ
ਅਬ ਗੀਦੀ ਕੰਪੇ ਕਿਆ ਹੋਏ ਸਮੋ ਹਮਾਰੋ ਪਲਟਾ ਸੋਏ।
ਕਹਿੰਦੇ ਉਹ ਗੀਦੀ ਗਿੱਦੜਾ ਹੁਣ ਕੰਬਿਆ ਕੀ ਹੁੰਦਾ ਹੈ, ਹੁਣ ਸਾਡਾ ਸਮਾਂ ਹੈ। ਜਦੋਂ ਤੁਹਾਡਾ ਸਮਾਂ ਸੀ ਤੁਸੀਂ ਬੜੇ ਬਦਲੇ ਲਏ ਸੀ, ਮਾਰੇ ਸੀ ਸਿੰਘ, ਹੁਣ ਸਾਡਾ ਸਮਾਂ, ਹੁਣ ਅਸੀਂ ਪਲਟਾ ਲੈ ਰਹੇ ਹਾਂ।
ਠਹਿਰ ਗਈ ਕੰਪਨ ਤੇ ਫੇਰ,
ਤੇਰੇ ਕੰਬਣ ਤੋਂ ਹਟ ਗਈ ਕਬਰ।
ਏਤ ਬਿਦਾਰਨ ਲੱਗੇ ਘਨੇਰ,
ਇਹਨੂੰ ਫੇਰ ਤੋੜਨ ਵਾਸਤੇ ਬਹੁਤ ਜਾਣੇ ਲੱਗ ਗਏ। ਬੜੀ ਸੋਹਣੀ ਚਾਰੇ ਪਾਸੇ ਬਣਾ ਕੇ ਰੱਖਿਆ ਹੋਇਆ ਸੀ ਕਮਰਾ ਜਿਹਾ ਉਹਦਾ।
ਸਰਬ ਕਬਰ ਜਬ ਤੇ ਖਨਵਾਏ ਹੱਡ ਤਰੇ ਤੇ ਲੀਏ ਕਢਾਏ।
ਸਾਰੀਆਂ ਜਿੰਨੀਆਂ ਕਬਰਾਂ ਸੀ ਉਹ ਸਾਰੀਆਂ ਜਦੋਂ ਪਟਵਾ ਲਈਆਂ, ਪਟਵਾ ਕੇ ਉਹਦੇ ਵਿੱਚੋਂ ਹੱਡੀਆਂ ਕਢਵਾ ਲਈਆਂ ਬਾਹਰ।
ਕਾਸ਼ਟ ਬਿਖੈ ਅਗਨ ਤੇ ਜਾਰੇ ਲੱਗੇ ਮਸੀਤ ਬਿਦਾਰਤ ਸਾਰੇ।
ਲੱਕੜਾਂ ਦੇ ਵਿੱਚ ਤੁਰਕਾਂ ਦੀਆਂ ਹੱਡੀਆਂ ਜਾਲੀਆਂ, ਜਿਹੜਾ ਕਹਿੰਦਾ ਸੀ ਰਾਮ ਰਾਏ ਨੂੰ ਇਹ ਗੁਰੂ ਨਾਨਕ ਦੇਵ ਜੀ ਨੇ ਗਲਤ ਲਿਖਿਆ, ਇਹ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ। ਰਾਮ ਰਾਏ ਵੀ ਡਰ ਕੇ ਕਹਿੰਦਾ ਨਹੀਂ ਬੇਈਮਾਨ ਕੀ ਹੈ ਇੱਥੇ, ਅੱਜ ਸਾਰੀਆਂ ਕਬਰਾਂ ਚੋਂ ਕੱਢ ਕੇ ਹੱਡੀਆਂ ਸੂ ਸੂ ਕਰਾ ਹੀ ਦਿੱਤੀ, ਫਿਰ ਉਹਨਾਂ ਦੀ ਜਾਲ ਹੀ ਦਿੱਤੀਆਂ, ਸਾਰੀ ਮਸੀਤ ਜਿਹੜੀ ਬਣਾਈ ਹੋਈ ਸੀ ਉਹ ਢਾਉਣੀ ਸ਼ੁਰੂ ਕਰ ਦਿੱਤੀ।
ਢਾਏ ਕੀਨ ਮੈਦਾਨ ਸਥਾਨ ਜੁਤ ਅਜ਼ਮਤ ਕੇ ਕੀਨ ਵਿਰਾਨ।
ਆ ਕੇ ਬਿਲਕੁਲ ਪੱਧਰਾ ਰੜਾ ਮੈਦਾਨ ਬਣਾ ਦਿੱਤਾ, ਕਰਾਮਾਤ ਦੇ ਸਮੇਤ ਸ਼ਕਤੀ ਦੇ ਸਮੇਤ ਉਸ ਜਿਹੜੀ ਕਬਰ ਸੀ ਢਾ ਕੇ ਉਹਨੂੰ ਪੱਧਰਾ ਮੈਦਾਨ ਬਣਾਇਆ।
ਗੁਰੂ ਕਯੋ ਪਲਟਾ ਸੋਲੀਨ ਸਹਿਤ ਪੀਰ ਮੁਰਨਰ ਤੇਹੀਨ।
ਕਿਉਂਕਿ ਗੁਰਾਂ ਨੇ ਕਿਹਾ ਸੀ ਪਲਟਾ ਲੈਣਾ, ਗੁਰੂ ਜੀ ਦੇ ਕਹੇ ਅਨੁਸਾਰ ਇਹ ਬਦਲਾ ਲਿਆ, ਨਗਰ ਪੀਰ ਅਤੇ ਪੁਰਸ਼ਾਂ ਤੋਂ ਖਾਲੀ ਕਰ ਦਿੱਤਾ।
ਕਈ ਹਜ਼ਾਰ ਜੁੜਿਓ ਦਲ ਆਏ ਸ਼ਸਤਰ ਤੁਰੰਗ ਤੋਪ ਸਮਦਾਏ।
ਕਈ ਹਜ਼ਾਰ ਦਲ ਜੁੜ ਗਏ ਆ ਕੇ ਸ਼ਸਤਰ ਲੈ ਕੇ ਤੋਪਾਂ ਲੈ ਕੇ। ਇਹ ਇੱਕ ਗੁਰੂ ਸਾਹਿਬ ਨੇ ਮੁਰਦਾ ਲੋਕਾਂ ਅੰਦਰ ਜਾਗਰਤੀ ਪੈਦਾ ਕੀਤੀ ਸੀ, ਉਹ ਆਪਣੇ ਮੁਲਕ ਨੂੰ ਸੰਭਾਲੋ, ਇਹ ਤੁਰਕਾਂ ਨੇ ਆ ਕੇ ਇੱਥੇ ਕਬਜ਼ਾ ਕਰ ਲਿਆ, ਇਹ ਬਗਾਨੇ ਲੋਕ ਆ ਕੇ ਇੱਥੇ ਕਬਜ਼ਾ ਕਰੀ ਬੈਠੇ ਆ। ਸਪਿਰਿਟ ਤਾਂ ਗੁਰਾਂ ਨੇ ਭਰਤੀ ਸੀ, ਫਿਰ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਉਦੋਂ ਤਾਂ ਫਿਰ 200 ਸਾਲ ਚ ਛੁਡਾ ਲਿਆ ਸੀ ਇਹਨੂੰ। ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਘੱਟੋ ਘੱਟ ਆਪਣਾ ਘਰ ਆਪ ਸੰਭਾਲ ਕੇ ਬੈਠੋ।
ਪਰੀ ਤਾਂਕ ਕੰਪਿਓ ਤੁਰਕਾਨਾ ਸੁਣ ਸੁਣ ਸਭ ਕੇ ਧੀਰਜ ਹਾਨਾ।
ਜਦੋਂ ਧਾਂਕ ਪਈ ਇੰਨੀ ਤੁਰਕਾਨਾ ਕੰਮ ਗਿਆ ਸਾਰਾ, ਸੁਣ ਸੁਣ ਕੇ ਸਾਰਿਆਂ ਦੇ ਧੀਰਜ ਹਿੱਲ ਗਏ।
ਕੋ ਇਹ ਭਇਓ ਨਾ ਜਾਣਿਓ ਜਾਈ ਨੈ ਕਿਸ ਥਲ ਕੋ ਰਾਜਾ ਰਾਏ।
ਹਰ ਇੱਕ ਦੂਜੇ ਨੂੰ ਪੁੱਛਦੇ ਕੌਣ ਹੈ, ਕਿੱਥੋਂ ਆਇਆ ਹੈ, ਕਿੱਥੋਂ ਦਾ ਰਾਜਾ ਹੈ, ਇਹ ਤਾਂ ਪਤਾ ਨੀ ਲੱਗਦਾ ਵੀ ਇਹ ਬੰਦਾ ਹੈ ਕੌਣ ਜਿਹੜਾ ਆ ਕੇ ਇੰਨੀ ਤਰਥੱਲੀ ਮਚਾਤੀ ਇਹਨੇ।
ਔਚਕ ਪ੍ਰਗਟਿਓ ਦੇਸ਼ ਬਿਨਾਸ਼ਾ।
ਕਹਿੰਦੇ ਅਚਾਨਕ ਹੀ ਪ੍ਰਗਟ ਹੋਇਆ ਹੈ, ਪਹਿਲਾਂ ਕੱਲਾ ਆਇਆ ਸੀ, ਫਿਰ ਪੰਜ ਸਿੰਘ ਆਏ ਸੀ, ਆ ਫਿਰ ਪਤਾ ਨੀ ਕਿੰਨੇ ਕੁ ਬਣ ਗਏ, ਹੌਲੀ ਹੌਲੀ ਹਜ਼ਾਰਾਂ ਬਣ ਗਏ ਹਨ ਇਹ।
ਕਿਆ ਸੁਧ ਅੱਗੇ ਕਰੇ ਬਿਲਾਸਾ।
ਪਰ ਇਹ ਨੀ ਪਤਾ ਲੱਗਦਾ ਕਿ ਅੱਗੇ ਹੁਣ ਕੀ ਕੌਤਕ ਵਰਤਾਏਗਾ।
ਦੋਹੇਰਾ ਇਸ ਬਿਦ ਕਰਿਓ ਉਜਾਰਪੁਰ ਤੁਰਕਾਨਾ ਸੰਘਾਰ।
ਇਸ ਤਰੀਕੇ ਦੇ ਨਾਲ ਇਸ ਢੌਰੇ ਨਗਰ ਨੂੰ ਉਜਾੜ ਕੇ ਬਿਲਕੁਲ ਪੱਧਰਾ ਕਰ ਦਿੱਤਾ।
ਮਹਾਭਯੋ ਦਲ ਆਨ ਤਬ ਕੀਨੋ ਕੁਚ ਵਿਚਾਰ।
ਜਦੋਂ ਸਾਰਾ ਤੁਰਕਾਨਾ ਸੰਘਾਰ ਦਿੱਤਾ ਤਾਂ ਫਿਰ ਦਲ ਇਕੱਠੇ ਹੋ ਗਏ ਸਾਰੇ ਹੌਲੀ ਹੌਲੀ। ਇਹ ਮਾਝੇ ਦੇ ਸਿੰਘ, ਇਹ ਮਾਲਵੇ ਦੇ ਸਿੰਘ, ਇਹ ਦੁਆਬੇ ਵਾਲੇ ਅਤੇ ਬਹੁਤ ਸਾਰੇ ਜਿਹੜੇ ਲੁਟੇਰੇ ਸਨ, ਇਹ ਵੀ ਸਾਰੇ ਜਾਣੇ ਜਦੋਂ ਆ ਕੇ ਭਾਰੀ ਦਲ ਬਣ ਗਿਆ।
ਚੋਪਈ ਸ਼ਹਿਰ ਸਮਾਣਾ ਬ੍ਰਿੰਦ ਪਠਾਣ।
ਇਹ ਜਿਹੜਾ ਸਮਾਣਾ ਸ਼ਹਿਰ ਸੀ, ਗੜ੍ਹ ਸੀ ਪਠਾਣਾ ਦਾ, ਇੱਥੇ ਬਹੁਤ ਸਾਰੇ ਪਠਾਣ ਰਿਹਾ ਕਰਦੇ।
ਜੋ ਸੇਵਕਾ ਪਰਚ ਕਰੇ ਪਿਆਨ।
ਜਿਹੜੇ ਪਾਲਕੀ ਤੋਂ ਥੱਲੇ ਪੈਰ ਹੀ ਨਹੀਂ ਰੱਖਦੇ, ਪਾਲਕੀ ਵਿਚ ਬਹਿ ਕੇ ਹਮੇਸ਼ਾ ਜਾਂਦੇ ਸਨ।
ਨਿਜ ਨਿਜ ਰੱਖੀ ਬਾਹਨੀ ਪਾਸ।
ਉਹਨਾਂ ਨੇ ਆਪੋ ਆਪਣੀ ਫੌਜ ਛੋਟੀ ਛੋਟੀ ਕੋਲ ਰੱਖੀ ਹੋਈ ਹੈ।
ਬਿਦ ਬਿਦਨ ਬੋ ਬਿਲਸ ਬਿਲਾਸ।
ਬਹੁਤ ਤਰੀਕਿਆਂ ਦੇ ਜਿਹੜੇ ਐਸ਼ੋ ਆਰਾਮ ਕਰਦੇ ਸਨ ਉਸ ਸਥਾਨ ਤੇ।
ਸੁਣ ਕੇ ਤਨ ਗਨ ਅਰ ਤੁਰਕਾਨਾ ਨਿਜ ਦਲ ਛੋਰ ਕੀਨ ਪ੍ਰਸਥਾਨਾ।
ਜਦੋਂ ਬੰਦੇ ਬਹਾਦਰ ਨੂੰ ਪਤਾ ਲੱਗਿਆ ਸਾਰਾ ਕਿ ਇੱਥੋਂ ਹੀ ਉਹ ਜਲਾਦ ਸੀ ਜਿਹਨੇ ਨਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ, ਸਾਹਿਬਜ਼ਾਦਿਆਂ ਲਈ ਇੱਥੋਂ ਹੀ ਜਲਾਦਾਂ ਨੇ ਪ੍ਰੇਰਨਾ ਦਿੱਤੀ, ਇੱਥੇ ਉਹ ਰਹਿੰਦੇ ਨੇ ਬੰਦੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਤੁਰਕਾਂ ਦੇ, ਅਤੇ ਇੱਥੇ ਬੜਾ ਧਨ ਪਦਾਰਥ ਵੀ ਹੈ, ਇਨ੍ਹਾਂ ਨੇ ਬਹੁਤ ਮਾੜੇ ਕੰਮ ਕੀਤੇ ਨੇ, ਤਾਂ ਬੰਦੇ ਦਾ ਫਿਰ ਨਿਸ਼ਾਨਾ ਸਮਾਣਾ ਸ਼ਹਿਰ ਬਣਿਆ।
ਦੁੰਦ ਪੁੰਜਤ ਪੁੰਜ ਬਜਾਵਤ, ਦੁੰਦ ਪੁੰਜ ਬਜਾਵਤ ਚਾਲੇ ਇਤੁਤ ਲੁੱਟਤ ਜਾਤ ਉਤਾਲੇ।
ਇਹ ਦੁੰਦ ਨਗਾਰੇ ਬਜਾਉਂਦੇ ਹੋਏ ਫਿਰ ਸਾਰੇ ਜਾਣੇ ਸਢੌਰੇ ਤੋਂ ਸਿੱਧੇ ਸਮਾਣੇ ਨੂੰ ਆਏ, ਅਤੇ ਸਾਰੇ ਰਸਤੇ ਚ ਲੁੱਟਦੇ ਹੋਏ ਆ ਰਹੇ ਨੇ।
ਉਡੀ ਗਰਦ ਛਾ ਦਿਓ ਅਸਮਾਨਾ।
ਗਰਦ ਉੱਡੀ ਤੇ ਅਸਮਾਨ ਜਿਹੜਾ ਸੀ ਭਰ ਗਿਆ ਧੂੜ ਦੇ ਨਾਲ।
ਤੁਪ ਤੁਪਕ ਗਨ ਸ਼ਬਦ ਮਹਾਨਾ।
ਬਹੁਤ ਸਾਰੀਆਂ ਜਿੱਥੋਂ ਵੀ ਇਹਦਾ ਫੌਜਾਂ ਨੂੰ ਤੋਪਾਂ ਮਿਲੀਆਂ ਤੋਪਾਂ ਲੈ ਲਈਆਂ, ਬੰਦੂਕਾਂ ਮਿਲੀਆਂ ਬੰਦੂਕਾਂ ਲੈ ਲਈਆਂ, ਤਲਵਾਰਾਂ ਸ਼ਸਤਰਾਂ ਦਾ ਕੋਈ ਅੰਤ ਨਹੀਂ, ਇੰਨੇ ਸ਼ਸਤਰ ਇਕੱਠੇ ਹੋ ਗਏ, ਪੈਸਿਆਂ ਦਾ ਕੋਈ ਅੰਤ ਨਹੀਂ ਅਤੇ ਪਦਾਰਥਾਂ ਦਾ ਕੋਈ ਅੰਤ ਨਹੀਂ ਰਿਹਾ ਹੈ।
ਰੋਰਾ ਪਰਿਓ ਦੇਸ਼ ਭੈ ਮਨ।
ਸਾਰੇ ਕਿਤੇ ਰੌਲਾ ਪੈ ਗਿਆ, ਸਾਰਾ ਦੇਸ਼ ਹੀ ਬੜਾ ਡਰ ਮੰਨਦਾ।
ਬਾਜ ਚਲੇ ਜਿਮ ਪਾਤ ਪੁਰਾਣੇ।
ਸੋ ਜਿਵੇਂ ਪੁਰਾਣੇ ਪੱਤੇ ਹਵਾ ਨਾਲ ਉੱਡ ਜਾਂਦੇ ਨੇ ਨਾ, ਐਂ ਲੋਕੀ ਫਿਰ ਭੱਜਣੇ ਸ਼ੁਰੂ ਹੋ ਗਏ, ਕਿਉਂਕਿ ਨਿਰੰਗਾ ਮਾਰਿਆ ਗਿਆ। ਜਿਨ੍ਹਾਂ ਨੂੰ ਬੜੀ ਆਸ ਸੀ ਕਿ ਨਿਰੰਗੇ ਤੋਂ ਬਾਅਦ ਪਤਾ ਨੀ ਕੀ ਹੋਵੇਗਾ, ਉਧਰੋਂ ਸਤਿਗੁਰੂ ਜੀ ਨੇ ਤਾਂ ਰਾਜ ਦਵਾਇਆ ਸੀ ਬਹਾਦਰ ਸ਼ਾਹ ਨੂੰ, ਇਸ ਕਰਕੇ ਉਹ ਜ਼ਿਆਦਾ ਨਹੀਂ ਬੋਲਿਆ ਹੈ।
ਕਰੇ ਕੂਚ ਦਰ ਕੂਚ ਸਿਦਾਰੇ।
ਕੂਚ ਦਰ ਕੂਚ ਕਰਦੇ ਹੋਈਆਂ ਫੌਜਾਂ ਅੱਗੇ ਤੋਂ ਅੱਗੇ ਵੱਧ ਰਹੀਆਂ ਨੇ।
ਤੁਰਕ ਪਠਾਨ ਆਨ ਲਲਕਾਰੇ।
ਤੁਰਕਾਂ ਤੇ ਪਠਾਣਾਂ ਨੂੰ ਆ ਕੇ ਲਲਕਾਰਨਾ ਕੀਤਾ।
ਜਿਉ ਜਿਉ ਕਰ ਮੈਂ ਸਰਬ ਸੰਘਰ ਹੋ ਕਹਾ ਪਲਾਵੇ ਕੇਰਤ ਤਰ ਹੋ।
ਕਹਿੰਦੇ ਜਿਵੇਂ ਜਿਵੇਂ ਵੀ ਭਜਦੇ ਸੀ ਸਾਰੇ ਜਾਣੇ ਉਸੇ ਤਰ੍ਹਾਂ ਹੀ ਘੇਰਦੇ ਸਨ। ਕਹਿੰਦੇ ਕਿੱਥੇ ਕ ਜਾਓਗੇ ਦੌੜ ਕੇ, ਇਉਂ ਘੇਰ ਘੇਰ ਕੇ ਤੁਰਕਾਂ ਨੂੰ ਫਿਰ ਇਕੱਠੇ ਕਰਦੇ ਹਨ।
ਸਹਿ ਨਾ ਸਕੇ ਸਭ ਚੜੇ ਪਠਾਨ ਲਸ਼ਕਰ ਆਪਣੇ ਜੋਰ ਮਾਨ।
ਹੁਣ ਪਠਾਣਾਂ ਨੇ ਸਹਾਰਿਆ ਨਹੀਂ, ਉਹਨਾਂ ਨੇ ਆਪੋ ਆਪਣੇ ਲਸ਼ਕਰ